ਪਹਿਰੋ ਮਹੱਲਾ ਪੰਜਵਾ ਬਨ ਮਹਿ ਪੇਖਿਓ ਕਿਰਨ ਮਹਿ ਪੇਖਿਓ।
ਅਸੀਂ ਤਾਂ ਭਾਈ ਸਾਰਿਆਂ ਵਿੱਚ ਹੀ ਵਾਹਿਗੁਰੂ ਨੂੰ ਵੇਖਦੇ ਹਾਂ। ਮਹਾਰਾਜ ਸਾਹਿਬ ਫਰਮਾਉਂਦੇ ਹਨ ਤੋ ਕੁਰਹਾ ਵਾਲੀ ਪੜੋ,
ਸੰਤ ਸੰਗ ਪੇਖਿਓ ਮਨ ਮਾਏ।
ਸੰਤ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੰਤਾਂ ਦੀ ਸੰਗਤ ਕਰਕੇ ਮਨ ਦੇ ਵਿੱਚ ਉਸ ਪਿਆਰੇ ਨੂੰ ਵੇਖਣਾ ਕੀਤਾ ਹੈ। ਮਨ ਚ ਵੇਖਣੇ ਕਰਕੇ ਫੇਰ
ਬਨ ਮਹਿ ਪੇਖਿਓ ਤਿਰਨ ਮਹਿ ਪੇਖਿਓ।
ਇਹ ਬਣਾਂ ਵਿੱਚ ਵੀ ਉਹ ਪਰਮੇਸ਼ਰ ਵਿਆਪਕ ਹੈ, ਤਿਰਨ ਕੱਖਾਂ ਵਿੱਚ ਵੀ ਉਹ ਪਰਮੇਸ਼ਰ ਵਿਆਪਕ ਹੈ। ਇਉਂ ਜੜ ਚੇਤਨ ਦੇ ਅੰਦਰ ਉਸੇ ਨੂੰ ਵੇਖਣਾ ਕੀਤਾ ਹੈ। ਬਨ ਵਾਸੀਆਂ ਚ ਵੀ ਤਿਰਨ ਕੱਖ ਆਦਿ ਖਾਣ ਵਾਲੇ ਜਿਹੜੇ ਹਨ ਉਹਨਾਂ ਵਿੱਚ ਵੀ
ਗ੍ਰਹਿ
ਕੱਖਾਂ ਆਦਿਕਾਂ ਨੀ ਕੁਟੀਆ ਬਣਾ ਕੇ ਰਹਿਣ ਵਾਲਿਆਂ ਚ ਵੀ
ਗ੍ਰਹਿ ਪੇਖਿਓ ਉਦਾਸਾਏ
ਅਤੇ ਬਨ ਮੈਂ ਪੇਖਿਓ ਬਣ ਜੋ ਪਾਣੀਆਂ ਦੇ ਕਿਨਾਰੇ ਰਹਿਣ ਵਾਲੇ ਹਨ ਉਹਨਾਂ ਚ ਵੀ, ਬਣ ਜੋ ਬਾਣੀਆਂ ਨੂੰ ਬਣਾਉਣ ਵਾਲੇ ਹਨ ਉਹਨਾਂ ਚ ਵੀ, ਅਤੇ ਇਸੇ ਪ੍ਰਕਾਰ ਤਿਰਨ ਕੱਖਾਂ ਆਦਿਕਾਂ ਵਿੱਚ ਵੀ, ਬਣ ਸਰੀਰਾਂ ਚ ਵੀ, ਤਿਰਨ ਇੰਦਰੀਆਂ ਵਿੱਚ ਵੀ ਉਸ ਪਰਮੇਸ਼ੁਰ ਨੂੰ ਵੇਖਣਾ ਕੀਤਾ ਹੈ।
ਗ੍ਰਹਿ ਪੇਖਿਓ ਉਦਾਸਾਏ
ਅਤੇ ਗ੍ਰਹਿਸਥੀਆਂ ਵਿੱਚ ਵੀ ਉਸੇ ਪਰਮੇਸ਼ੁਰ ਨੂੰ ਵੇਖਿਆ ਹੈ। ਉਦਾਸੀਆਂ ਵਿੱਚ ਵੀ ਉਹ ਵਾਹਿਗੁਰੂ ਨਿਵਾਸ ਕਰਦਾ ਹੈ, ਜਿਹੜੇ ਘਰਾਂ ਚ ਰਹਿੰਦੇ ਉਹਨਾਂ ਚ ਵੀ ਹੈ, ਅਤੇ ਉਦਾਸ ਤਾਈਆਂ ਵਾਲਿਆਂ ਚ ਵੀ ਹੈ ਪਰਮੇਸ਼ੁਰ। ਉਸੇ ਦੀ ਜੋਤ ਸਾਰਿਆਂ ਚ ਕੰਮ ਕਰ ਰਹੀ ਹੈ, ਗ੍ਰਹਿ ਗ੍ਰਹਿਸਥੀਆਂ ਵਿੱਚ ਵੀ ਤੇ ਉਦਾਸੀਆਂ ਚ ਵੀ। ਇਸੇ ਪ੍ਰਕਾਰ ਗ੍ਰਹਿ ਜਿਨ੍ਹਾਂ ਨੂੰ ਸਾਧ ਸੰਗਤ ਜੀ ਅਧਿਸ਼ਠਾਨ ਸਰੂਪ ਘਰ ਪ੍ਰਾਪਤ ਹੋਏ ਹੈ ਉਹਨਾਂ ਨੂੰ ਵੀ ਵੇਖਿਆ, ਜਿਹੜੇ ਸੰਸਾਰ ਦੇ ਵਿਸ਼ਿਆਂ ਤੋਂ ਉਪਰਾਮ ਹੋ ਗਏ ਹੈ ਉਹਨਾਂ ਦੀ ਪਰਮੇਸ਼ੁਰ ਨੂੰ ਵੇਖਿਆ ਹੈ।
ਦੰਡ ਧਾਰ ਜੱਟ ਧਾਰ ਪੇਖਿਓ,
ਦੰਡ ਧਾਰ ਸੰਨਿਆਸੀ ਹੁੰਦੇ, ਤ੍ਰਿਦੰਡੀ ਸੰਨਿਆਸੀ, ਜਿਹੜਾ ਲੋਟਾ ਤੇ ਸੋਟਾ ਇਹ ਤਿੰਨ ਰੱਖੇ ਉਹਨੂੰ ਤ੍ਰਿਦੰਡੀ ਸੰਨਿਆਸੀ ਕਹਿੰਦੇ ਹਨ। ਇਸ ਪ੍ਰਕਾਰ ਦੰਡ ਧਾਰਨ ਵਾਲਿਆਂ ਚ ਵੀ, ਦੰਡ ਧਾਰਨ ਵਾਲੇ ਜਮ ਆਦਿਕਾਂ ਚ ਵੀ, ਦੰਡ ਨੂੰ ਧਾਰਨ ਵਾਲੇ ਜਿਹੜੇ ਲੋਕ ਦੰਡ, ਪਿਤਰ ਦੰਡ, ਦੇਵ ਦੰਡ ਆਦਿ ਧਾਰਨ ਵਾਲਿਆਂ ਚ ਵੀ ਇਸੇ ਪ੍ਰਕਾਰ ਤ੍ਰਿਦੰਡ ਤਿੰਨ ਡੰਡੇ ਰੱਖਣੇ ਦੰਡ ਹੈ। ਸੋ ਇਸ ਪ੍ਰਕਾਰ ਡੰਡੇ ਨੂੰ ਧਾਰਨ ਵਾਲੇ ਜੋ ਸੰਨਿਆਸੀ ਤ੍ਰਿਦੰਡੀ ਸੰਨਿਆਸੀ ਕਹਾਉਂਦੇ ਹਨ।
ਜੱਟ ਧਾਰ ਹੈ ਪੇਖਿਓ,
ਜੱਟਾਂ ਨੂੰ ਧਾਰਨ ਵਾਲਿਆਂ ਚ ਵੀ ਪਰਮੇਸ਼ੁਰ ਦੀ ਜੋਤ ਨੂੰ ਵੇਖਿਆ ਹੈ ਅਸੀਂ ਤਾਂ।
ਵਰਤ ਨੇਮ ਤੀਰਥਾਏ,
ਵਰਤ ਰੱਖਣ ਵਾਲਿਆਂ ਚ ਵੀ, ਜਮ ਨੇਮ ਕਰਨ ਵਾਲਿਆਂ ਚ ਵੀ, ਤੀਰਥ ਯਾਤਰੂਆਂ ਚ ਵੀ ਪਰਮੇਸ਼ੁਰ ਦੀ ਜੋਤ ਹੀ ਆਈ ਹੋਈ ਹੈ।
ਸੰਤ ਸੰਗ ਪੇਖਿਓ ਮਨ ਮਾਏ,
ਪਰ ਉਦੋਂ ਪ੍ਰਤੱਖ ਹੋਇਆ ਜਦੋਂ ਸੰਤ ਗੁਰਾਂ ਦੀ ਸੰਗਤ ਕਰਕੇ ਮਨ ਦੇ ਵਿੱਚੋਂ ਇਹ ਮਾਇਆ ਸਖੀ ਵੇਖਣਾ ਕੀਤਾ ਉਸ ਪਰਮੇਸ਼ੁਰ
ਨੂੰ। ਸਰਵ ਮਹਿ ਪੂਰਨ,
ਉੱਚਾ ਜੋ ਆਕਾਸ਼ ਹੈ ਇਹਦੇ ਵਿੱਚ ਵੀ ਪੂਰਨ ਹੈ। ਆਕਾਸ਼ ਪੂਰ ਮਹਿਰ ਭੋਬ ਜਨ ਤਪ ਗੋ ਲੋਕ ਆਦਿਕ ਚ, ਤੇ ਅੱਗੇ
ਪਿਆਲ
ਊਬ
ਪਿਆਲ ਸਰਵ ਮਹਿ ਪੂਰ,
ਪਤਾਲ ਜੋ ਅਤਲ ਮਿਤਲ ਸਾਤਲ ਮਹਾਤਲ ਤਲਾਤਲ ਪਤਾਲ ਆਦਿਕ ਹਨ, ਇਹਨਾਂ ਸਾਰਿਆਂ ਚ ਪਰਮੇਸ਼ੁਰ ਪੂਰਨ ਹੈ।
ਰਸ ਮੰਗਲ ਗੁਣ ਗਾਏ,
ਰਸ
ਮੰਗਲ ਗੁਣ ਗਾਏ,
ਸੰਤ ਮਹਾਤਮਾ ਜਿਹੜੇ ਰਸ ਪ੍ਰੇਮ ਦੇ ਨਾਲ ਮੰਗਲ ਉਹਦੇ ਗਾਉਂਦੇ ਹੈ, ਉਹਨਾਂ ਨਾਲ ਮਿਲ ਕੇ ਰਸ ਨਾਲ ਮੰਗਲ ਨਾਮ ਸਰੂਪ ਦਾ ਹੈ, ਜੋ ਰਸ ਰੂਪ ਪ੍ਰੇਮ ਰੂਪ ਹੋ ਕੇ ਸਾਰੇ ਫੈਲਿਆ ਹੋਇਆ ਹੈ, ਉਹਦੇ ਗੁਣਾਂ ਨੂੰ ਗਾਉਣੇ ਕਰਕੇ ਮਹਾਰਾਜ ਦਾ ਪਰਮ ਪ੍ਰੇਮ ਪਦ ਪ੍ਰਾਪਤ ਹੋਇਆ ਤੇ ਮੰਗਲ ਖੁਸ਼ੀਆਂ ਪ੍ਰਾਪਤ ਹੋਈਆਂ। ਰਸੀਆਂ ਪ੍ਰੇਮੀਆਂ ਚ ਵੀ, ਮੰਗਲ ਗਾਉਣ ਵਾਲਿਆਂ ਚ ਵੀ, ਅਤੇ ਇਸੇ ਪ੍ਰਕਾਰ ਮੰਗਲ ਗੁਣ ਗਿਆਨ ਦਾ ਕਥਨ ਕਰਨ ਵਾਲਿਆਂ ਚ ਵੀ ਸਾਰਿਆਂ ਚ ਹੀ ਪਰਮੇਸ਼ੁਰ ਵੇਖਿਆ ਹੈ।
ਰਹਾਉ ਯੋਗ ਭੇਖ ਸੰਨਿਆਸਾ ਪੇਖਿਓ,
ਯੋਗੀਆਂ ਦੇ ਭੇਖਾਂ ਆਈ ਕਨੀਫਾ ਆਦਿਕ ਜਿਹੜੇ ਪੰਥ ਹੈ ਉਹਨਾਂ ਦੇ ਭੇਖਾਂ ਵਿੱਚ ਵੀ ਉਸ ਪਰਮੇਸ਼ੁਰ ਨੂੰ ਵੇਖਿਆ ਹੈ। ਅੱਗੇ ਉਹ ਯੋਗੀ ਜੰਗੂ ਸੇਵੜੇ ਸੰਨਿਆਸੀ ਦਰਵੇਸ਼ ਆਦਿਕ,
ਯੋਗ ਭੇਖ ਸੰਨਿਆਸਾ
ਸੰਨਿਆਸੀ ਜਿਹੜੇ ਹਨ, ਸੰਨਿਆਸ ਦੱਤਾ ਤੇ ਮਤ ਵਾਲੇ, ਉਹਨਾਂ ਚ ਵੀ ਮਹਾਰਾਜ ਨੂੰ ਵੇਖਿਆ ਹੈ।
ਜਤ ਜੰਗਮ ਕਾਪੜਾਏ,
ਜਿਹੜੇ ਜਤੀ ਹਨਗੇ ਛੇ ਜਤੀ, ਭੀਸ਼ਮ ਪਤਾਮਾ ਆਦਿਕ, ਜੰਗਮ ਜੋ ਸ਼ਿਵਾਂ ਦਾ ਵਿਆਹ ਗਾਉਣ ਵਾਲੇ ਹੈ, ਸਿਰਾਂ ਦੇ ਤੇ ਮੋਰ ਦੇ ਖੰਭ ਬੰਨੇ ਹੁੰਦੇ ਹਨ, ਹੱਥਾਂ ਦੀ ਤਲ ਜੇ ਪਕੜੇ ਹੁੰਦੇ ਹੈ, ਸ਼ਿਵਜੀ ਦਾ ਵਿਆਹ ਗਾਉਂਦੇ ਹੈ। ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸੰਭ ਨਤ ਰਹੋ ਕੁਮਾਰੀ, ਜਿਸ ਵੇਲੇ ਪਾਰਵਤੀ ਦੀ ਪ੍ਰੀਖਿਆ ਕਰਨ ਵਾਸਤੇ ਨਾਰਦ ਮੁਨੀ ਨੇ ਕਿਹਾ ਸੀ ਵਿਸ਼ਨੂੰ ਨੂੰ ਵਰ ਲੈ ਤਾਂ ਸੱਪਾਂ ਵਾਲੇ ਤੋਂ ਕੀ ਲੈਣਾ, ਭੰਗ ਤੋਂ ਤੂਰਾ ਖਾਂਦਾ ਹੈ, ਇਹਨੇ ਕਿਹਾ ਸੀ ਮੈਂ ਸ਼ਿਵਜੀ ਨੂੰ ਵਰਾਂਗੀ ਤਾਂ ਮੇਰੇ ਜਨਮਾਂ ਜਨਮਾਂ ਦੀ ਸ਼ਿਵਜੀ ਦੀ ਭਗਤੀ ਦੀ ਰਗੜ ਪਈ ਹੋਈ ਹੈ। ਇਸ ਪ੍ਰਕਾਰ ਉਹ ਜੰਗੋਂ ਭੇਖ ਹੈ, ਜਿਹੜਾ ਸ਼ਿਵਜੀ ਦੇ ਵਿਆਹ ਨੂੰ ਗਾਉਂਦਾ ਰਹਿੰਦਾ ਹੈ ਜੰਗਮ
ਕਾਪੜਾਏ
ਤੇ ਕਾਪੜੀਏ ਜਿਹੜੇ ਗੇਰੀ ਰੰਗ ਦੇ ਵਸਤਰ ਸਾਰੇ ਸਰੀਰ ਤੇ ਪਹਿਰਦੇ ਹੈ ਹੱਥਾਂ ਚ ਵੀ ਦਸਤਾਨੇ ਪੈਰਾਂ ਚ ਵੀ ਜੁਰਾਬਾਂ ਅੱਖਾਂ ਅੱਗੇ ਵੀ ਗੁਬਾਰੇ ਜੇ ਲਾ ਕੇ ਉਹ ਜਦੋਂ ਸ਼ਿਵਜੀ ਨੂੰ ਪਸਵਾਂਗ ਦਾਇ ਤੋਂ ਕੜਾ ਫੇਰਨ ਲੱਗਾ ਸੀ ਉਦੋਂ ਸ਼ਿਵਜੀ ਝੋਟਾ ਬਣ ਕੇ ਕੇਦਾਰਨਾਥ ਚ ਨਿਕਲ ਗਿਆ ਸੀ ਉਹ ਕੇਦਾਰਨਾਥ ਦੇ ਤੀਰਥ ਨੂੰ ਪਰਸਣ ਵਾਲੇ ਉਹ ਮਹੇਸ਼ ਸ਼ਿਵਜੀ ਨੂੰ ਉਹ ਕਾਪੜੀਆ ਭੇਖ ਹੈ ਉਹਨਾਂ ਚ ਵੀ ਪਰਮੇਸ਼ਵਰ ਦੀ ਜੋਤੀ ਹੈ
ਤਪੀ ਤਪੀ ਸੁਰ ਮੋਨ ਮਹਿ ਪੇਖਿਓ
ਤਪੀਏ ਜਿਹੜੇ ਆਪਣੇ ਆਪ ਨੂੰ ਜਲ ਧਾਰਾ ਕਰਨ ਵਾਲੇ ਹਨ ਜਾਂ ਧੂਣੀਆਂ ਤੋਣ ਵਾਲੇ ਹਨ ਜਾਂ ਤਪੀ ਵਰਤ ਆਦਿਕ ਰੱਖਣ ਵਾਲੇ ਹਨ ਜਿਹੜੇ ਚਿੱਤ ਨੂੰ ਇਕਾਗਰ ਕਰਨ ਰੂਪ ਤਪ ਵਾਲੇ ਰਾਜਸੀ ਤਾਮਸੀ ਸਾਂਦਕੀ ਜੋ ਤਪੀਏ ਹਨ ਧੂਣੀਆਂ ਤੋਣ ਵਾਲੇ ਤਾਮਸੀ ਤਪੀਏ ਹੈ ਭੁੱਖੇ ਤਿਆਏ ਰਹਿਣ ਵਾਲੇ ਤਾਮਸੀ ਤਪੀਏ ਹੈ ਜਲ ਧਾਰਾ ਕਰਨ ਵਾਲੇ ਤਾਮਸੀ ਤਪੀਏ ਹੈ ਜਿਹੜੇ ਇੰਦਰੀਆਂ ਦਮਨ ਕਰਦੇ ਉਹ ਸਤ ਉਹ ਰਾਜਸੀ ਤਪੀਏ ਹੈ ਜਿਨ੍ਹਾਂ ਦਾ ਮਨ ਸਾਧ ਸੰਗਤ ਚ ਇਕਾਗਰ ਹੁੰਦਾ ਉਹ ਸ਼ਾਂਤ ਕੀ ਤਪੀਏ ਹੈ ਇਹਨਾਂ ਸਾਰੀਆਂ ਤਪੀਆਂ ਵਿੱਚ
ਤਪੀ ਤਪੀ ਸੁਰ ਮਨ ਮਹਿ ਪੇਖਿਓ
ਤਪੀਆਂ ਦੇ ਈਸ਼ਰ ਬੜੇ ਬੜੇ ਜਿਹੜੇ ਹੋਏ ਹਨ ਤਪੀਆਂ ਚੋ ਤਪ ਕਰਨ ਵਾਲਿਆਂ ਦੇ ਈਸ਼ਰ ਅਗਸਤ ਆਦਿਕ ਮੁਨੀ ਜਿਹੜੇ ਹੋਏ ਹਨ ਅੱਗੇ
ਮਨ ਮਹਿ ਪੇਖਿਓ
ਮੁਨੀ ਵਿਸ਼ਿਸ਼ਟ ਆਦਿਕਾਂ ਵਿੱਚ ਸਾਰਿਆਂ ਵਿੱਚ ਵਿਆਸ ਆਦਿਕਾਂ ਚ ਵੇਖਣਾ ਕੀਤਾ ਹੈ
ਨਟ ਨਾਟਕ ਨਿਰਤਾਏ
ਨਟਾਂ ਜੋ ਤਮਾਸ਼ੇ ਪਾਉਂਦੇ ਹੈ ਅਤੇ ਨਾਟਕ ਨਾੜੀਆਂ ਦੇ ਵੇਖਣ ਵਾਲੇ ਹਕੀਮ ਆਦਿਕ ਹਨਗੇ ਜਿਹੜੇ
ਨਿਰਤਾਏ
ਜੋ ਨਿਰਤਕਾਰੀ ਕਰਨ ਵਾਲੇ ਜਿਵੇਂ ਕ੍ਰਿਸ਼ਨ ਭਗਵਾਨ ਰਾਸ ਚ ਨੱਚਦਾ ਰਿਹਾ ਇਸੇ ਪ੍ਰਕਾਰ ਸਾਰਿਆਂ ਦੇ ਵਿੱਚ ਨਾਰਦ ਮੁਨੀ ਆਦਿਕ ਨਿਰਤਕਾਰੀ ਕਰਦੇ ਹੈ ਸਾਰਿਆਂ ਦੇ ਚੋਂ ਪਰਮੇਸ਼ਰ ਦੀ ਜੋਤ ਨੂੰ ਵੇਖਣਾ ਕੀਤਾ ਇਸੇ ਪ੍ਰਕਾਰ ਨਟ ਈਸ਼ਰ ਨਟ ਬਣ ਕੇ ਬਾਜੀ ਪਾਉਂਦਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਨੂੰ ਭੇਖ ਦਿਖਲਾਈ ਉਹਨਾਂ ਚ ਵੀ ਤੇ ਨਾਟਕ ਨਾੜੀਆਂ ਨੂੰ ਵੇਖਣ ਵਾਲੇ ਜਿਵੇਂ ਧਨੰਤਰ ਆਦਿਕ ਵੈਦ ਹਨਗੇ ਉਹਨਾਂ ਚ ਵੀ ਨਾਟਕ ਜੋ ਤਮਾਸ਼ੇ ਜਿਵੇਂ ਪ੍ਰਬੋਧ ਚੰਦਰ ਨਾਟਕ ਆਦਿਕ ਬਣਾਇਆ ਹੈ ਗੁਲਾਬ ਸਿੰਘ ਪੰਡਿਤ ਨੇ ਇਸੇ ਪ੍ਰਕਾਰ ਕ੍ਰਿਸ਼ਨ ਮਿਸਰ ਪੰਡਿਤ ਨੇ ਅੱਗੇ ਬਣਾਇਆ ਸੀ ਆਪਦੇ ਪੁੱਤਰ ਨੂੰ ਗਿਆਨ ਦੇਣ ਵਾਸਤੇ ਇਉਂ ਨਾਟਕ ਰਚਣ ਵਾਲਿਆਂ ਵਿੱਚ ਹੀ ਤਮਾਸ਼ਾ ਰਚਣ ਵਾਲਿਆਂ ਚ ਵੀ ਨਿਰਤਾਏ ਪਰਮੇਸ਼ੁਰ ਦਾ ਨਿਰਣਾ ਕਰਨ ਨੂੰ ਨਿਰਤਕਾਰੀ ਕਰਨ ਵਾਲਿਆਂ ਵਿੱਚ ਵੀ ਉਸ ਪਰਮੇਸ਼ੁਰ ਨੂੰ ਵੇਖਿਆ ਹੈ
ਚਾਹੋ ਮਹਿ ਪੇਖਿਓ ਖੱਟ ਮਹਿ ਪੇਖਿਓ
ਚਾਹਾਂ ਵਰਨਾ ਚ ਵੀ ਵੇਖਿਆ ਹੈ ਖੜ ਦਰਸ਼ਨਾਂ ਚ ਵੀ ਵੇਖਿਆ ਹੈ ਚਾਹਾਂ ਵੇਦਾਂ ਚ ਵੀ ਵੇਖਿਆ ਹੈ ਖੜ ਸ਼ਾਸਤਰਾਂ ਚ ਵੀ ਵੇਖਿਆ ਹੈ
ਦਸ
ਚਾਰ ਅਵਸਥਾ ਵਾਲਿਆਂ ਚ ਵੀ ਦੇਖਿਆ ਹੈ ਜੋ ਤੁਰਿਆ ਆਦਿਕ ਅਵਸਥਾ ਵਾਲੇ ਹਨ ਖੱਟ ਸੰਮਤੀ ਵਾਲਿਆਂ ਚ ਵੀ ਉਸੇ ਨੂੰ ਵੇਖਣਾ ਕੀਤਾ ਹੈ
ਦਸ ਆਸੀ ਸਿਮਰਤਾਏ
ਦਸ ਤੇ ਅੱਠ ਅਠਾਰਾਂ ਪੁਰਾਣਾ ਵਾਲਿਆਂ ਚ ਵੀ ਵੇਖਿਆ ਸਤਾਈ ਸਿਮਰਤੀ ਵਾਲਿਆਂ ਚ ਵੀ ਉਸ ਪਰਮੇਸ਼ੁਰ ਨੂੰ ਵੇਖਿਆ ਹੈ
ਸਭ ਮਿਲ ਏਕੋ ਏਕ ਬਖਾਨੇ
ਇਹ ਸਾਰੇ ਮਿਲ ਕੇ ਇੱਕੋ ਅਦਵੈਤ ਰੂਪ ਦਾ ਏਕਤਾ ਦੇ ਨਾਲ ਕਥਨ ਕਰਦੇ ਹਨਗੇ
ਕਹੋ ਕਿਸ ਤੇ ਕਹੋ ਦੁਰਾਏ
ਜਦੋਂ ਸਾਰੇ ਇੱਕੇ ਨੂੰ ਕਹਿੰਦੇ ਇਹ ਨਿਰਗੁਣ ਸਰਗੁਣ ਇੱਕੋ ਹੀ ਹੈ ਤਾਂ ਅਸੀਂ ਲੁਕੋ ਕੇ ਕਿਤੋਂ ਦੱਸੀਏ ਛੁਪਾ ਕੇ ਦੱਸਣਾ ਨੀ ਸਾਰਿਆਂ ਜੀ ਪ੍ਰਗਟ ਕਰਕੇ ਦੱਸ ਰਹੇ ਹਾਂ
ਅਗਹਿ ਬੇਅੰਤ ਸੁਆਮੀ
ਅਗਹਿ ਹੈ ਮਨ ਦੀ ਗ੍ਰਹਿਣ ਤੋਂ ਪਕੜੇ ਪਰੇ ਹੈ ਅਗਹਿ ਹੈ ਅਗਾਧ ਹੈ ਡੂੰਘਾ ਹੈ ਸ਼ਾਸਤਰ ਗਿਆਨ ਕਰਕੇ ਉਹਦਾ ਗ੍ਰਹਿਣ ਨੀ ਕੀਤਾ ਜਾਂਦਾ ਅਗਹਿ ਵੇਦਾਂ ਦੇ ਕਰਕੇ ਵੀ ਤ੍ਰਿਗੁਣ ਵਿਸ਼ਿਆ ਵੇਦਾਂ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ ਵੇਦ ਸ਼ਾਸਤਰਾਂ ਤੋਂ ਵੀ ਅਗਹਿ ਹੈ ਸਿਮਰਤੀਆਂ ਤੋਂ ਵੀ ਅਗਹਿ ਹੈ ਅਤੇ ਮਨ ਆਦਿਕਾਂ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਵੀ ਨੀ ਅਗਾਧ ਹੈ
ਬੇਅੰਤ
ਭੂਤਕਾਲ ਚ ਵੀ ਅਗਾਧ ਸੀ ਵਰਤਮਾਨ ਕਾਲ ਚ ਵੀ ਅਗਾਧ ਹੈ ਭਵਿੱਖਤ ਕਾਲ ਚ ਵੀ ਅਗਾਧ ਹੋਵੇਗਾ
ਬੇਅੰਤ ਸੁਆਮੀ
ਉਹ ਅੰਤ ਤੋਂ ਰਹਿਤਾ ਸਰਵ ਕਾ ਮਾਲਕ
ਨਹਿ ਕੀਮ ਕੀਮ ਕੀਮਾਏ
ਉਹ ਦੀ ਕੀਮਤ ਨਾ ਪਿੱਛੇ ਕਿਸੇ ਨੂੰ ਪਾਈ ਹੈ ਨਾ ਹੁਣ ਕੋਈ ਕੀਮਤ ਪਾ ਸਕਦਾ ਨਾ ਅੱਗੇ ਨੂੰ ਕੋਈ ਕੀਮਤ ਪਾ ਸਕੇਗਾ ਉਹ ਬੇਅੰਤ ਹੈ ਕੀਮ ਸ਼ਕਤੀ ਵਿਰਤੀ ਕਰਕੇ ਕੀਮਤ ਨਹੀਂ ਪਾਈ ਜਾ ਸਕਦੀ ਕਈਆਂ ਨੂੰ ਬੇਅੰਤ ਵੇਦ ਸ਼ਾਸਤਰਾਂ ਵਾਲੇ ਕੀਮਤ ਪਾਉਣਾ ਚਾਹੁੰਦੇ ਹੈ ਉਹ ਕੀਮਤ ਪਾਉਣ ਵਾਲਾ ਜੋ ਪਰਮੇਸ਼ੁਰ ਹੈ ਸਾਰਿਆਂ ਦੀ ਉਹਦੀ ਕੀਮਤ ਨੂੰ ਕੋਈ ਪਾ ਨਹੀਂ ਸਕਦਾ ਹੈ ਅਤੇ ਨਾ ਕੀਮ ਆਏ ਨਾ ਕਿਸੇ ਪ੍ਰਕਾਰ ਦੀ ਕੀਮਤ ਅੱਗੇ ਪਾਈ ਹੈ ਕਿਸੇ ਨੇ ਤਿੰਨ ਮਨਮਾਣੀ ਸਰੀਰ ਕਰਕੇ ਕੀਮਤ ਨਹੀਂ ਪਾਈ ਜਾਂਦੀ ਤਿੰਨਾਂ ਕਾਲਾਂ ਕਰਕੇ ਕੀਮਤ ਨਹੀਂ ਪਾਈ ਜਾਂਦੀ
ਜਨ ਨਾਨਕ ਤਿੰਨ ਕੈ ਬਲ ਬਲ ਜਾਈ ਹੈ
ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ ਅਸੀਂ
ਇਹ ਘੱਟ ਪ੍ਰਗਟੀ ਆਏ
ਜਿਨ੍ਹਾਂ ਦੇ ਘੱਟ ਹਿਰਦੇ ਚ ਮਾਰਾ ਪ੍ਰਗਟ ਹੋਇਆ ਹੈ ਸਖਿਆਤ ਹੋ ਗਿਆ ਉਹਨਾਂ ਤੋਂ ਬਲਿਹਾਰ ਜਾਈਏ।
ਪੈਰੋਂ ਮਹੱਲਾ ਪੰਜਵਾ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ।
ਕੋਈ ਕਹਿੰਦਾ ਹਾਂ ਜੀ ਮੈਂ ਵੀ ਨੇੜੇ ਹੀ ਜਾਣਦਾ ਪਰਮੇਸ਼ਰ ਨੂੰ, ਤੇ ਜਦੋਂ ਸਤਿਗੁਰਾਂ ਦੇ ਪਾਸ ਬਚਨ ਕੀਤੇ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਨੇੜੇ ਦੇਖਣਾ ਬਹੁਤ ਮੁਸ਼ਕਿਲ ਹੈ। ਕਹਿੰਦੇ ਸਾਰੇ ਵੀ ਨੇੜੇ ਹੀ ਹੈ ਰੱਬ, ਪਰ ਦੱਸੋ ਅਸੀਂ ਤੁਹਾਨੂੰ ਪੁੱਛਦੇ ਹਾਂ
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ।
ਜਿਹੜਾ ਪਰਮੇਸ਼ਰ ਨੂੰ ਨੇੜੇ ਬੁੱਝੇ ਉਹ ਕਦੇ ਬੁਰਾ ਕਰ ਸਕਦਾ ਕਿਸੇ ਦਾ? ਬਿਲਕੁਲ ਬੁਰਾ ਨਹੀਂ ਉਹ ਕਰ ਸਕਦਾ। ਪਰਮੇਸ਼ਰ ਨੂੰ ਨੇੜੇ ਨਾ ਜਾਣੇ ਕਰਕੇ ਆਦਮੀ ਬੁਰਿਆਈਆਂ ਕਰਦਾ ਹੈ। ਅਣਖ ਪੜਦੇ ਮੈਂ ਕਮਾਵੈ ਬਕਾਰ, ਖਿਲਮੈਂ ਪ੍ਰਗਟ ਹੋਏ ਸੰਸਾਰ। ਕਿਸ ਪ੍ਰਕਾਰ ਉਹ ਨੇੜੇ ਸਮਝਦਾ ਜਿਹੜਾ ਵਕਾਰੀ ਆਦਮੀ ਹੈ, ਚੋਰੀ ਕਰਦਾ, ਜਾਰੀ ਕਰਦਾ, ਠੱਗੀ ਕਰਦਾ ਹੈ, ਉਹ ਕਦੇ ਕਰ ਸਕਦਾ? ਗੁਰੂ ਕੀ ਗੋਲਕ ਭੰਨ ਲੈਣੀ, ਚੋਰੀ ਕਰ ਲੈਣੀ, ਇੱਕ ਪੈਸਾ ਨਾ ਜੁੜਨ ਦੇਣਾ, ਇਹ ਨੇੜੇ ਬੁੱਝਦੇ ਜਿਹੜੇ ਉਹ ਕਰਦੇ ਕੰਮ ਕਰਤੂਤਾਂ। ਸੋ ਬਿਲਕੁਲ ਜਿਹੜਾ ਪਰਮੇਸ਼ਰ ਨੂੰ ਨੇੜੇ ਸਮਝਣ ਵਾਲਾ ਹੈ ਉਹ ਕਦੇ ਬੁਰਾ ਨਹੀਂ ਕਰ ਸਕਦਾ। ਜਿਵੇਂ ਇੱਕ ਸੰਤ ਨੇ ਚੇਲੇ ਬਣਾਉਣ ਵਾਸਤੇ ਦੋਵਾਂ ਨੂੰ ਕਬੂਤਰ ਦਿੱਤੇ, ਲਓ ਭਾਈ ਜਿੱਥੇ ਨਾ ਦੇਖਦਾ ਵੇ ਮਾਰਿਆ, ਇੱਕ ਤਾਂ ਝਾਟੀ ਗਰਦਨ ਮਰੋੜ ਲਿਆ ਕੰਧ ਵੱਲ ਮੂੰਹ ਕਰਕੇ, ਲਓ ਜੀ ਕਹਿੰਦੇ ਮੈਨੂੰ ਜੇਠਾ ਚੇਲਾ ਬਣਾਓ, ਮੈਂ ਕਬੂਤਰ ਤੁਹਾਡਾ ਬਚਨ ਮੰਨ ਕੇ ਮਾਰ ਲਿਆ ਹੈ। ਦੂਆ ਗਿਆ ਉਜਾੜ ਵਿੱਚ ਉੱਥੇ ਹੋਰ ਜਾਨਵਰ ਵੇਖਣ, ਫਿਰ ਗੁਫਾ ਜੀ ਜਾ ਰਿਹਾ ਉੱਥੇ ਵੀ ਜਾਨਵਰ ਵੇਖਣ, ਫਿਰ ਆਪਦੀਆਂ ਅੱਖਾਂ ਬੰਨ ਲਈਆਂ, ਉਹਦੀਆਂ ਵੀ ਬੰਨ ਲਈਆਂ, ਹੱਥ ਪਾਉਣ ਲੱਗਾ, ਕਹਿੰਦਾ ਮੇਰੇ ਹੱਥ ਨੂੰ ਵੇਖਣ ਵਾਲਾ ਕੋਈ ਹੈ ਕਿ ਨਹੀਂ ਪਰਮੇਸ਼ਰ ਦੀ ਜੋਤ? ਇਹ ਨਹੀਂ ਆਪਾਂ ਤੋਂ ਕੰਮ ਹੋ ਸਕਦਾ ਜਿੱਥੇ ਕੋਈ ਨਾ ਵੇਖਦਾ ਹੋਵੇ, ਜਿੱਥੇ ਕੋਈ ਨਹੀਂ ਦੇਖਦਾ ਪਰਮੇਸ਼ਰ ਵੇਖਦਾ। ਆ ਕੇ ਕਹਿਣ ਲੱਗਾ ਸੰਤੋ ਚਾਹੇ ਉਪਦੇਸ਼ ਦਿਓ ਚਾਹੇ ਨਾ ਦਿਓ, ਤੁਸੀਂ ਜਿਹੜਾ ਬਚਨ ਕੀਤਾ ਵੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰਨੇ, ਇਹੋ ਜਿਹਾ ਕੋਈ ਥਾਂ ਨਹੀਂ ਜਿੱਥੇ ਕੋਈ ਨਹੀਂ ਵੇਖਦਾ, ਪਰਮੇਸ਼ੁਰ ਆਪ ਦੇਖਦਾ ਜਿੱਥੇ ਮੈਂ ਆਪਦੀਆਂ ਅੱਖਾਂ ਬੰਨ ਲਈਆਂ, ਜਾਨਵਰ ਦੀਆਂ ਬੰਨ ਲਈਆਂ, ਇਸ ਕਰਕੇ ਮੈਥੋਂ ਇਹ ਤੁਹਾਡਾ ਬਚਨ ਨਹੀਂ ਮੰਨਿਆ ਜਾਂਦਾ। ਕਹਿਣ ਲੱਗੇ ਆ ਭਾਈ ਤੂੰ ਅਧਿਕਾਰੀ ਹੈ, ਤੂੰ ਪਰਮੇਸ਼ੁਰ ਨੂੰ ਨੇੜੇ ਸਮਝਿਆ ਹੈ, ਇਸ ਕਰਕੇ ਤੈਨੂੰ ਉਪਦੇਸ਼। ਉਹ ਕਹਿੰਦਾ ਜੀ ਮੈਂ ਪਹਿਲਾਂ ਆਇਆ। ਕਹਿੰਦਾ ਜਾ ਮੇਰੀ ਵੀ ਗਰਦਨ ਮਰੋੜ ਦੇਗਾ, ਉੱਡ ਜਾ, ਤੈਨੂੰ ਨਹੀਂ ਮੈਂ ਉਪਦੇਸ਼ ਦੇਣਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ।
ਜਿਹੜਾ ਭਾਈ ਨੇੜੇ ਪਰਮੇਸ਼ਰ ਨੂੰ ਬੁੱਝਦਾ ਕਦੇ ਉਹ ਬੁਰਾ ਕਰ ਸਕਦਾ? ਬਿਲਕੁਲ ਬੁਰਾ ਨਹੀਂ ਉਹ ਕਰ ਸਕਦਾ, ਹਟ ਜਾਂਦਾ ਬੁਰਿਆਈ ਤੋਂ।
ਨਿਤ ਡਰਦਾ ਫਿਰ
ਜਿਹੜਾ ਵਿਸ਼ਿਆਂ ਨੂੰ ਇਕੱਠਾ ਕਰਦਾ ਰਹਿੰਦਾ, ਮਾਇਆ ਨੂੰ ਇਕੱਠਾ ਕਰਦਾ ਰਹਿੰਦਾ, ਠੱਗੀ ਕਰਦਾ, ਫਰੇਬ ਕਰਦਾ, 420 ਕਰਦਾ ਰਹਿੰਦਾ, ਬਲੈਕਮਾਰ ਕਰਦਾ ਰਹਿੰਦਾ ਹੈ, ਤੇ ਫਿਰ
ਨਿਤ ਡਰਦਾ ਫਿਰ
ਨਾਲੇ ਡਰਦਾ ਫਿਰਦਾ ਵੀ ਸਾਨੂੰ ਮੈਂ ਪਕੜਿਆ ਨਾ ਜਾਵਾਂ, ਮਾਰਿਆ ਨਾ ਜਾਵਾਂ। ਹੁੰਦੀ ਐਵੇਂ ਹੀ ਹੈ। ਇੱਕ ਅੰਮ੍ਰਿਤਸਰ ਬਲਾਕ ਮਾਰਨ ਵਾਲਾ ਜਿਹੜਾ ਸੀ ਉਹ ਪਾਕਿਸਤਾਨ ਚੋਂ ਲਿਆਉਂਦਾ ਸੀ, ਇਹੋ ਜਿਹਾ ਫੜਿਆ ਗਿਆ, 2 ਲੱਖ ਚੱਟੀ ਪਈ ਤੇ ਨਾਲੇ ਕੈਦ ਹੋ ਗਿਆ। ਇਹਦੀ ਹਾਲਤ ਹੋਈ ਉਸਦੀ। ਹਾਂਜੀ
ਵੇਖ ਸੰਚੈ ਨਿਤ ਡਰਦਾ ਫਿਰੈ,
ਬੇਰੂ ਮਾਇਆ ਨੂੰ ਇਕੱਠੇ ਵੀ ਕਰਦਾ ਤੇ ਡਰਦਾ ਵੀ ਫਿਰਦਾ ਨਾਲ ਵੀ ਪੜਿਆ ਵਾ ਨਾ ਜਾਵਾ।
ਹੈ ਨਿਕਟੇ ਅਰ ਭੇਦ ਨਾ
ਪਰਮੇਸ਼ੁਰ ਹੈ ਤਾਂ ਭਾਈ ਨੇੜੇ ਹੀ, ਪਰ ਉਸ ਵਾਹਿਗੁਰੂ ਦਾ ਭੇਤ ਨੀ ਕਿਸੇ ਨੂੰ ਪਾਉਣਾ ਕੀਤਾ।
ਬਿਨ ਸਤਿਗੁਰ ਸਭ ਮੋਹੀ ਮਾਇਆ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਧਾਰੇ ਤੋਂ ਬਿਨਾਂ ਮਾਇਆ ਨੂੰ ਸਾਰੀ ਸ੍ਰਿਸ਼ਟੀ ਮੋਹਤ ਕਰ ਲਈ ਹੈ, ਆਪਣੇ ਅਧੀਨ ਕਰ ਲਈ ਹੈ।
ਨੇੜੇ ਨੇੜੇ ਸਭ ਕੋ ਕਹੇ,
ਕਈ ਤਾਂ ਸਾਰੇ ਵੇਦ ਪੜ੍ਹ ਕੇ, ਸ਼ਾਸਤਰ ਪੜ੍ਹ ਕੇ, ਸਿਮਰਤੀਆਂ ਪੜ੍ਹ ਕੇ ਵਿਦਵਾਨ ਨੇੜੇ ਹੈ, ਮਨ ਦੇ ਨੇੜੇ ਹੈ। ਕੁਰਾਨ ਸ਼ਰੀਫ ਵਾਲੇ ਕਹਿੰਦੇ ਸ਼ਾਹ ਅਗਲੇ ਨੇੜੇ ਹੈ, ਇਉਂ ਨੇੜੇ ਤੋਂ ਨੇੜੇ ਸਾਰੇ ਕਹੀ ਜਾਂਦੇ ਹਨ। ਇੰਦਰੀਆਂ ਦੇ ਵੀ ਨੇੜੇ ਹੈ, ਯੇ ਨੇ ਹੋਈ ਇੰਤੇ ਪਰੇ ਸੱਤ ਸੋਈ, ਇਉਂ ਕਹੀ ਤਾਂ ਸਾਰੇ ਜਾਂਦੇ ਹਨ।
ਗੁਰਮੁਖ ਭੇਦ ਵਿਰਲਾ ਕੋ ਲਹਿ,
ਕੋਈ ਕੋਈ ਐਸਾ ਗੁਰਮੁਖ ਹੈ ਜਿਹੜਾ ਗੁਰੂ ਸਾਹਿਬ ਦੁਆਰਾ ਭੇਦ ਦੇ ਤਾਈ ਜਾਣ ਕਰਕੇ ਲਖ ਲਵੇ ਵਾਹਿਗੁਰੂ ਨੂੰ, ਉਹ ਕੋਈ ਕੋਈ ਕਰੋੜਾਂ ਵਿੱਚੋਂ ਹੈ।
ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾ,
ਉਦੋਂ ਭਾਈ ਮਹਾਰਾਜ ਨੂੰ ਨੇੜੇ ਤਾਂ ਨਹੀਂ ਇਹ ਵੇਖਦਾ ਜਦੋਂ ਪਰਾਏ ਘਰਾਂ 'ਚ ਜਾ ਕੇ ਵਿਭਚਾਰ ਕਰਦਾ ਹੈ, ਪਰਾਏ ਘਰਾਂ ਨੂੰ ਜਾ ਕੇ ਭੰਨਦਾ ਹੈ, ਉਹਨਾਂ ਦੇ ਪਾੜ ਲਾਉਂਦਾ ਹੈ।
ਦਰਬ ਹਿਰੈ ਮਿਥਿਆ ਕਰ ਖਾ,
ਇਹ ਧਨ ਚੜਾ ਲਿਆਉਂਦਾ ਹੈ, ਝੂਠ ਬੋਲ ਕੇ ਖਾਂਦਾ ਪੀਂਦਾ ਹੈ।
ਪਈ ਠਗੌਰੀ ਹਰ ਸੰਗ ਨਾ ਜਾਣਿਆ,
ਇਹ ਤਾਂ ਮਾਇਆ ਦੀ ਠੱਗ ਬੂਟੀ ਇਹੀ ਜੀ ਪਈ ਹੋਈ ਹੈ ਜੀਆਂ ਤੇ। ਕਹੀ ਭਾਵਾਂ ਮਾਰਨ ਜਾਂਦੇ ਨੇੜੇ ਹੈ ਪਰ ਵਾਹਿਗੁਰੂ ਨੂੰ ਅੰਗ ਸੰਗ ਨਹੀਂ ਜਾਣਿਆ ਇਹਨਾਂ ਜੀਆਂ ਨੇ।
ਬਾਜ ਗੁਰੂ ਹੈ ਭਰਮ ਭੁਲਾਨੇ,
ਸਤਿਗੁਰਾਂ ਤੋਂ ਬਿਨਾਂ ਮਾਰਨ ਨੂੰ ਹਰ ਵਕਤ ਅੰਗ ਸੰਗ ਨਹੀਂ ਕੋਈ ਜਾਣ ਸਕਦਾ। ਇਸ ਕਰਕੇ ਸਤਿਗੁਰਾਂ ਤੋਂ ਬਗੈਰ ਜੀਵ ਧਰਮ ਦੇ ਚ ਭੁੱਲਣ ਚ ਆ ਰਿਹਾ ਹੈ।
ਨਿਕਟ ਨਾ ਜਨ ਬੋਲੇ,
ਦੇਖੋ ਭਲਾ ਜਦੋਂ ਝੂਠੀ ਉਗਾਹੀ ਦਿੰਦਾ ਲੈ ਕੇ ਵੱਡੀ ਦੇਣ ਉਗਾਹੀ, ਦਰਮਤ ਕਾ ਗੱਲ ਫਾਹਾ ਏ, ਉਦੋਂ ਭਲਾ ਨੇੜੇ ਜਾਣਦਾ, ਨੇੜੇ ਨੀ ਜਾਣਦਾ ਪਰਮੇਸ਼ਰ ਨੂੰ, ਉਦੋਂ ਗੁਰੂ ਸਾਹਿਬ ਦੀ ਸੌਂ ਖਾ ਜਾਂਦਾ, ਸਿਰ ਤੇ ਝੱਟ ਪੋਥੀ ਰੱਖ ਲੈਂਦਾ, ਨੇੜੇ ਨੀ ਜਾਣਦਾ ਦੂਰ ਜਾਣਦਾ ਹੰਕਾਰੀ ਆਦਮੀ, ਝੂਠ ਬੋਲਦਾ ਜਦੋਂ।
ਮਾਇਆ ਮੋਹ ਮੂਠਾ ਹੈ ਮੂਹ,
ਇਸ ਪ੍ਰਕਾਰ ਮਾਇਆ ਦੇ ਮੋਹ ਮਾਰਾ ਕਲੰਗੀ ਧਰਨ ਕੇ ਆ, ਸਾਡੀ ਜਿਹੜਾ ਸੌਂ ਭਾਈ ਸੱਚੀ ਵੀ ਖਾਊ ਉਹਨੂੰ ਵੀ ਨਰਕ ਇੱਕ ਵਾਰ ਨੀ ਭੋਗਣਾ ਪਊ। ਸਿੱਖ ਦਾ ਜੀਵਨ ਹੋਣਾ ਚਾਹੀਦਾ ਜੀ ਤੇ ਵਿਸ਼ਵਾਸ ਹੋ ਜਾਵੇ। ਹਾਂਜੀ,
ਮਾਇਆ ਮੋਹ ਮੂਠਾ ਹੈ ਮੂਹ,
ਜਿਹੜਾ ਮਾਇਆ ਦੇ ਮੋਹ ਚ ਲੁੱਟਿਆ ਉਹ ਮੂਰਖ ਹੈ, ਬਸਮਝ ਹੈ।
ਅੰਤਰ ਵਸਤ ਦਸਾਂਤਰ ਜਾਏ,
ਅੰਦਰ ਇਹਦੇ ਮਹਾਰਾਜ ਸਾਹਿਬ ਚੇਤਨ ਸੱਤਾ ਰੂਪੀ ਵਸਤੂ ਹੈ, ਇਹ ਉਸ ਨੂੰ ਭੁਲਾ ਕਰਕੇ ਦਿਸ਼ਾ ਦੇ ਅੰਦਰ ਉੱਤਰ ਦੱਖਣ ਪੂਰਵ ਪੱਛਮ ਵਿੱਚ ਭਾਲਣ ਵਾਸਤੇ ਜਾਂਦਾ ਹੈ, ਇੰਦਰੀਆਂ ਦੀ ਦਿਸ਼ਾ ਦੀ ਤਰਫ ਜਾਂਦਾ ਹੈ।
ਬਾਜ ਗੁਰੂ ਹੈ ਭਰਮ ਭੁਲਾ,
ਵੇਖ ਲੋ ਬਿਨਾਂ ਸਤਿਗੁਰਾਂ ਤੋਂ ਹੈ ਸਾਰੀ ਸ੍ਰਿਸ਼ਟੀ ਭਰਮ ਚ ਭੁਲਾ ਤੀ ਕਿ ਨਾ ਮਾਇਆ ਨੇ।
ਜਿਸ ਮਸਤਕ ਕਰਮ ਲਿਖਿਆ ਲੀਲਾ,
ਜਿਨ੍ਹਾਂ ਦੇ ਮੱਥੇ ਤੇ ਸਿਰੋਮਣੀ, ਮੱਥੇ ਅਰਥ ਕਰਨਾ, ਲਲਾਟ ਕਰ ਦਿਓ ਚਾਹੇ ਸਿਰੋਮਣੀ, ਜਿਨ੍ਹਾਂ ਦੇ ਮੱਥੇ ਤੇ ਸਿਰੋਮਣੀ ਕਰਮ ਲਿਖਿਆ ਹੋਇਆ ਮਹਾਰਾਜ ਨੇ,
ਸਤਿਗੁਰ ਸੇਵੇ ਖੁੱਲੇ ਕਪਾਲ,
ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਸੇਵਨ ਕੀਤਾ ਹੈ। ਸਤਿਗੁਰਾਂ ਦੀ ਸੇਵਾ ਕਰਨ ਵਾਲਿਆਂ ਦੇ ਪੰਜਾਂ ਕੋਸਾਂ ਦੇ ਤਖਤੇ, ਆਸਾਂ ਦੇਸਾਂ ਦੇ ਕਪਟ ਦੇ ਕਪਾਟ ਖੁੱਲ ਗਏ ਹਨ ਉਹਨਾਂ ਦੇ।
ਅੰਤਰ ਬਾਹਰ ਨਿਗਟੇ ਸੋ,
ਉਹਨਾਂ ਨੂੰ ਕੋਈ ਅੰਦਰ ਵੀ ਮਹਾਰਾਜ ਹਰ ਵਕਤ ਅੰਗ ਸੰਗ ਹੈ, ਬਾਹਰ ਸੰਸਾਰ ਚ ਵੀ ਨੇੜੇ ਵੇਖਦੇ ਆ ਉਸ ਪਰਮੇਸ਼ਰ ਨੂੰ।
ਜਨ ਨਾਨਕ ਆਵੇ ਨਾ ਜਾਵੇ,
ਜਿਨ੍ਹਾਂ ਨੂੰ ਵਾਹਿਗੁਰੂ ਨੇੜੇ ਵੇਖ ਲਿਆ ਫਿਰ ਉਹ ਨਾ ਜਨਮ ਧਾਰ ਕੇ ਆਉਂਦੇ ਆ ਗੁਰਮੁਖ, ਨਾ ਮਰ ਕੇ ਕੋਈ ਜਾਂਦਾ ਉਹ ਮੁਕਤ ਹੋ ਜਾਂਦੇ ਆ। ਇਸ ਪ੍ਰਕਾਰ ਨੇੜੇ ਵੇਖਣ ਦਾ ਪਰਮੇਸ਼ਰ ਦੇ ਭੈ ਦਾ ਲਾਭ ਪ੍ਰਾਪਤ ਹੁੰਦਾ ਹੈ।
ਭੈਰੋ ਮਹੱਲਾ ਪੰਜਵਾ, ਜਿਸ ਤੂੰ ਰੱਖੇ ਤਿਸ ਕੌਣ ਮਾਰੇ।
ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਦੀ ਤੂੰ ਰੱਖਿਆ ਕਰਨਾ ਚਾਹੁੰਦਾ, ਸਤਿਗੁਰੂ ਜੀ ਕਹਿੰਦੇ ਉਹਨੂੰ ਕੌਣ ਮਾਰ ਸਕਦਾ ਹੈ।
ਸਭ ਤੁਝ ਹੀ ਅੰਤਰ ਸਗਲ ਸੰਸਾਰ,
ਜਿੰਨਾ ਸਾਰਾ ਸੰਸਾਰ ਹੈ ਤੇਰੇ ਹੁਕਮ ਦੇ ਅੰਦਰ ਹੀ ਹੈ ਨਾ, ਤੇਰੀ ਦ੍ਰਿਸ਼ਟੀ ਦੇ ਅੰਦਰ ਹੀ ਹੈ ਨਾ, ਤੇਥੋਂ ਬਾਹਰ ਤਾਂ ਨੀ ਹੈ ਕੋਈ।
ਕੋਟ ਉਪਾਵ ਚਿਤਵਤ ਹੈ ਪ੍ਰਾਣੀ,
ਇਹ ਕਰੋੜਾਂ ਉਪਾਵਾਂ ਨੂੰ ਪ੍ਰਾਣਾ ਧਾਰੀ ਜੀਵ ਚਿਤਵਰ ਨੇ, ਮੈਂ ਐ ਠੱਗੀ ਮਾਰ ਲਵਾਂ, ਐ ਛਲ ਕਰ ਲਵਾਂ।
ਸੋ ਹੋਵੇ ਜੇ ਕਰੇ ਚੂਜ,
ਕਈ ਵਾਰੀ ਇਹੀ ਜੀ ਮੁੱਧੀ ਪੈਂਦੀ ਹੈ, ਉਲਟੀ ਕਰਦੇ ਕਰਦੇ ਚਿਤਰਾਈ ਦੇ ਵਿੱਚੇ ਹੀ ਮਾਰਿਆ ਜਾਂਦਾ ਲਪੇਟ ਕੇ, ਜਿਵੇਂ ਮੱਕੜੀ ਜਿਹੜੀ ਹੈ ਇਹ ਜਾਲਾ ਤਣਦੀ ਹੈ ਮੱਛਰ ਨੂੰ ਖਾਣ ਵਾਸਤੇ, ਪਰ ਕਦੇ ਪਾਣੀ ਤੇ ਜਾ ਕੇ ਜੋ ਜਾਲਾ ਤਣੇ ਉਦੋਂ ਉਲਟੀ ਹੋ ਕੇ ਵਿੱਚੇ ਹੀ ਡੁੱਬ ਜਾਂਦੀ ਹੈ। ਇਸੇ ਪ੍ਰਕਾਰ ਉਲਟਾ ਪੈ ਜਾਂਦਾ, ਫਾਹ ਹੈ ਜਿਹਾ ਛੁੱਟ ਹੀ ਨਹੀਂ ਸਕਦਾ। ਹੁੰਦਾ ਉਹ ਹੈ ਜੋ ਚੋਜ ਅਸਚਰਜ ਕੌਂਤਕਾਂ ਨੂੰ ਕਰਨ ਵਾਲਾ ਵਾਹਿਗੁਰੂ ਜੋ ਕਰਦਾ ਹੈ।
ਰੱਖੋ ਰੱਖੋ ਕਿਰਪਾ ਧਾਰ,
ਉਸ ਪਰਮੇਸ਼ੁਰ ਦੀ ਸ਼ਰਨ ਪੈ ਕੇ ਬੇਨਤੀ ਕਰੀਏ, ਹੇ ਮਹਾਰਾਜ ਆਪ ਰੱਖਿਆ ਕਰਨ ਵਾਲੇ ਹੋ, ਸਾਡੀ ਰੱਖਿਆ ਕਰੋ, ਜੇ ਮਾਤਾ ਦੇ ਗਰਭ ਚ ਰੱਖਿਆ ਕੀਤੀ ਹੈ ਇਵੇਂ ਇੱਥੋਂ ਵਿਕਾਰਾਂ ਤੋਂ ਵੀ ਕਿਰਪਾ ਕਰਕੇ, ਜਮਾਂ ਤੋਂ ਵੀ ਕਿਰਪਾ ਧਾਰ ਕੇ ਰੱਖਿਆ ਕਰੋ।
ਤੇਰੀ ਸ਼ਰਨ ਤੇਰਾ ਦਰਬਾਰ,
ਇਸ ਕੇ ਪਾਤਸ਼ਾਹ ਤੇਰੀ ਸ਼ਰਨ ਲਈ ਹੈ, ਤੇਰੇ ਦਰਬਾਰ ਸਾਧ ਸੰਗਤ ਦੀ ਓਟ ਲਈ ਹੈ ਅਸੀਂ, ਸਾਡੀ ਰੱਖਿਆ ਕਰੋ, ਤੇਰੀ ਸ਼ਰਨ ਹਾਂ ਮਹਾਰਾਜ, ਜਿਹਨਾਂ ਉਹ ਤੇਰੀ ਸ਼ਰਨ ਤੇਰੇ ਦਰਬਾਰ ਸੱਚਖੰਡ ਦੀ ਸ਼ਰਨ ਹਾਂ ਅਸੀਂ ਸੱਚੇ ਪਾਤਸ਼ਾਹ, ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਰਨ ਹਾਂ ਸੱਚੇ ਪਾਤਸ਼ਾਹ, ਤੇਰੀ ਸ਼ਰਨ, ਜਿਹੜੇ ਤੇਰੀ ਸ਼ਰਨ ਹੈ ਉਹ ਤੇਰੀ ਪ੍ਰਾਪਤੀ ਕਰਕੇ ਤੇਰੇ ਦਰਬਾਰ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਨ।
ਰਹਾਉ ਜਿਨ ਸੇਵਿਆ ਨਿਰਭਉ ਸੁਖ ਦਾਤਾ,
ਇਹ ਨਿਰਭਉ ਸਰੂਪ ਪਰਮੇਸ਼ਰ ਸਾਰੀ ਸ੍ਰਿਸ਼ਟੀ ਭੈ ਵਿੱਚ ਹੈ, ਇੱਕ ਆਪ ਨਿਰਭਉ ਹੈ ਸਾਰਿਆਂ ਸੁਖਾਂ ਦਾ ਦਾਤਾ ਪਰਮੇਸ਼ਰ, ਜਿਨ੍ਹਾਂ ਨੇ ਤੇਰਾ ਸੇਵਨ ਭਜਨ ਕੀਤਾ।
ਤਿੰਨ ਭਉ ਦੂਰ ਕੀਆ ਏਕ ਪਰਾਤ,
ਉਹਨਾਂ ਦਾ ਮਹਾਰਾਜ ਜੰਮਣ ਮਰਨ ਦਾ ਭੈ ਤੁਸੀਂ ਦੂਰ ਕਰਤਾ, ਇੱਕ ਤੇਰਾ ਸਰੂਪ ਪ੍ਰਾਤਾ ਪ੍ਰਾਪਤ ਹੋ ਗਿਆ, ਇੱਕ ਪ੍ਰਾਤਾ ਪਛਾਣ ਲਿਆ ਆਪਦੇ ਸਰੂਪ ਨੂੰ।
ਜੋ ਤੂੰ ਕਰੇ ਸੋਈ ਫੁਨ ਹੋ,
ਫਿਰ ਮਹਾਰਾਜ ਜੋ ਆਪ ਕਰਦੇ ਹੋ ਉਹ ਹੀ ਹੁਣ ਹੁੰਦਾ ਹੈ, ਫੁਨ ਪੁਨਾ ਫੇਰ ਵੀ ਉਹ ਹੀ ਹੋਵੇਗਾ।
ਮਾਰੇ ਨਾ ਰੱਖੇ ਦੂਜਾ ਕੋ,
ਫਿਰ ਹਜ਼ੂਰ ਆਪ ਤੋਂ ਬਗੈਰ ਦੂਸਰਾ ਕੋਈ ਨਾ ਮਾਰ ਸਕਦਾ ਹੈ, ਨਾ ਕਿਸੇ ਦੀ ਕੋਈ ਰੱਖਿਆ ਕਰ ਸਕਦਾ ਹੈ। ਜਿਨ੍ਹਾਂ ਨੂੰ ਇਹ ਨਿਸ਼ਚਾ ਹੈ ਉਹਨਾਂ ਨੂੰ ਸਦਾ ਮਹਾਰਾਜ ਸਾਹਿਬ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ।
ਕਿਆ ਤੂੰ ਸੋਚੈ ਮਾਨਸ ਬਾਣ,
ਹੇ ਮਨੁੱਖ ਤੈਨੂੰ ਇਹ ਬਾਣ ਆਦਤ ਪਈ ਹੋਈ ਹੈ ਨਾ, ਕੀ ਤੂੰ ਸੋਚਦਾ ਬਾਹਲੀਆਂ ਆਦਤਾਂ ਤੈਨੂੰ ਪਈਆਂ ਸੋਚਾਂ ਚਿੰਤਾ ਕਰਨ ਦੀਆਂ। ਕਿਆ ਤੂੰ ਸੋਚੈ ਮਾਨਸ
ਬਾਣ,
ਮਨੁੱਖਾਂ ਬਾਣੀ ਬੱਲੀ, ਹੇ ਮਨੁੱਖਾ ਮਨੁੱਖਾਂ ਵੱਲੀ ਤੂੰ ਕੀ ਸੋਚਦਾ ਵੀ ਫਲਾਨਾ ਮਨੁੱਖ ਮੇਰੀ ਰੱਖਿਆ ਕਰੂਗਾ, ਫਲਾਨਾ ਮੇਰੀ ਰੱਖਿਆ ਕਰੇਗਾ, ਇਹ ਤੈਨੂੰ ਆਦਤ ਪੈ ਗਈ ਹੈ। ਕਿਆ ਤੂੰ ਸੋਚੈ ਮਾਨਸ ਬਾਣ, ਹੇ ਮਨੁੱਖ ਮਾਣ ਦੇ ਖਾਧੇ ਹੋਏ ਇਸ ਪ੍ਰਕਾਰ ਤੂੰ ਕੀ ਸੋਚਾਂ ਵਾਲੀਆਂ ਬਾਣੀਆਂ ਬੋਲਦਾ ਰਹਿੰਦਾ, ਬਚਨ ਕਰਦਾ ਰਹਿੰਦਾ ਹੈ, ਇਹ ਆਦਤ ਪੈ ਗਈ ਤੈਨੂੰ।
ਅੰਤਰ ਜਾਮੀ ਪੁਰਖ ਸੁਜਾਨ,
ਉਹ ਅੰਤਰ ਜਾਮੀ ਪਰਮੇਸ਼ਵਰ ਹੈ, ਪੁਰਖ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਸੁਜਾਨ ਚਤੁਰ ਹੈ।
ਏਕ ਟੇਕ ਏਕੋ ਆਧਾਰ,
ਇੱਕੇ ਦੀ ਟੇਕ ਭਈ ਬਾਣੀ ਕਰਕੇ ਰੱਖ, ਇੱਕੇ ਦਾ ਆਸਰਾ ਮਨ ਕਰਕੇ ਲੈ।
ਸਭ ਕੁਛ ਜਾਣੈ ਸਿਰਜਣਹਾਰ,
ਉਹ ਸਭ ਕੁਝ ਜਾਣਦਾ ਜਗਤ ਨੂੰ ਰਚਣ ਵਾਲਾ ਜੋ ਪਰਮੇਸ਼ਵਰ ਹੈ।
ਜਿਸ ਉੱਪਰ ਨਜ਼ਰ ਕਰੇ ਕਰਤਾ,
ਜਿਨ੍ਹਾਂ ਤੇ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ।
ਜਿਸ ਜਨ ਕੇ ਸਭ ਕਾਜ ਸਵਾਰ,
ਉਹਨਾਂ ਦਿਨਾਂ ਦੇ ਸਾਰੇ ਕਾਰਜ ਮਹਾਰਾਜ ਸਾਹਿਬ ਸਵਾਰ ਦਿੰਦਾ। ਜਿਵੇਂ ਕਬੀਰ ਸਾਹਿਬ ਦੇ ਇੰਨੀ ਗਰੀਬੀ ਸੀ, ਹਮਕੋ ਚਾਬਰ ਉਨਕੋ ਰੋਟੀ ਸੀ, ਹਮਕੋ ਸਾਥਰ ਉਨਕੋ ਖਾਟ, ਜੱਗ ਦੇ ਈਰਖਾ ਦੇ ਨਾਲ ਬ੍ਰਾਹਮਣ ਚਿੱਠੀਆਂ ਪਾ ਕੇ ਸਾਧੂਆਂ ਦੀਆਂ ਜਮਾਤਾਂ ਆ ਗਈਆਂ, ਰਣਸਿੰਘੇ ਵੱਜਦੇ ਆਉਂਦੇ ਹੈ, ਉਸ ਵੇਲੇ ਆਪਦੇ ਭਗਤ ਦੀ ਜਾਣ ਕੇ ਲਾਜ ਰੱਖੀ, ਇੱਕ ਰਾਜੇ ਦਾ ਰੂਪ ਧਾਰ ਲਿਆ, ਇੱਕ ਕਬੀਰ ਦਾ ਰੂਪ ਧਾਰ ਕੇ ਜੱਗ ਸੰਪੂਰਨ ਕੀਤਾ, ਇੰਨੀਆਂ ਮਠਿਆਈਆਂ ਖਾਈਆਂ, ਸੱਤਾਂ ਦਿਨਾਂ ਚ ਸਾਰੇ ਬਿਮਾਰ ਹੋ ਗਏ, ਕਹਿੰਦੇ ਛੇਤੀ ਛੁੱਟੀ ਦਿਓ ਤੁਰ ਚੱਲੇ, ਫਿਰ ਵੀ ਗੱਡੇ ਭਰ ਭਰ ਕੇ ਨਾਲ ਲੱਡੂਆਂ ਦੇ ਮਿਠਾਈ ਦੇ ਦੇਤੇ। ਧੰਨ ਕਬੀਰ ਧੰਨ ਕਬੀਰ ਹੋਵੇ, ਕਬੀਰ ਸਾਹਿਬ ਦੇ ਪਾਸ ਆ ਕਹਿੰਦੇ ਚੱਲ ਹੁਣ ਜੱਗ ਪੂਰਾ ਹੋ ਗਿਆ, ਇੱਥੇ ਕਿਉਂ ਲੁਕਿਆ ਬੈਠਾ। ਘਰ ਵਿੱਚ ਆ ਕੇ ਕਬੀਰ ਸਾਹਿਬ ਜੀ ਬੈਠੇ, ਲੋਕ ਵਧਾਈਆਂ ਦੇਣ, ਕਬੀਰ ਜੱਗ ਤੇਰੇ ਵਰਗਾ ਕਿਸੇ ਨਹੀਂ ਕਰਨਾ। ਕਬੀਰ ਸਾਹਿਬ ਕਹਿਣ ਲੱਗਾ, ਨਾ ਭਾਈ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕੁਛ ਹਰ ਕੀਆ ਪਇਓ ਕਬੀਰ, ਕਬੀਰ ਜੋ ਕੁਛ ਕੀਤਾ ਵਾਹਿਗੁਰੂ ਨੇ ਕੀਤਾ, ਕਬੀਰ ਉਹਦਾ ਵੀ ਨਾਮ ਹੈ ਫਾਰਸੀ ਚ ਵੱਡੇ ਦਾ, ਇਹ ਮੇਰਾ ਨਾਮ ਵੀ ਮਾਨ ਕਮਲੀ ਨੇ ਕਬੀਰ ਰੱਖਤਾ ਸੀ, ਕਬੀਰ ਕਬੀਰ ਨਾਮ ਹੋ ਗਿਆ ਮੇਰਾ। ਸੋ ਮੈਂ ਤਾਂ ਕੁਛ ਨਹੀਂ ਕੀਤਾ, ਵਾਹਿਗੁਰੂ ਨੇ ਕੀਤਾ ਜੋ ਕੁਛ ਕੀਤਾ ਹੈ। ਇਸ ਪ੍ਰਕਾਰ
ਜਿਸ ਉੱਪਰ ਨਜ਼ਰ ਕਰੇ ਕਰਤਾ, ਜਿਸ ਜਨ ਕੇ ਸਭ ਕਾਜ ਸਵਾਰ,
ਉਹਨਾਂ ਜਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ, ਜਿਵੇਂ ਕਬੀਰ ਦਾ ਜੱਗ ਸੰਪੂਰਨ ਕੀਤਾ।
ਇਸ ਕਾ ਰਾਖਾ ਏਕੋ ਸੂਏ,
ਜਿਸ ਕਾ
ਰਾਖਾ ਏਕੋ,
ਉਸ ਦਾ ਰਾਖਾ ਵੀ ਇੱਕੋ ਪਰਮੇਸ਼ਰ ਹੈ। ਜਿਵੇਂ ਸਿਕੰਦਰ ਲੋਧੀ ਨੇ ਕਬੀਰ ਨੂੰ ਜੰਜੀਰ ਬੰਨ ਕੇ ਗੰਗਾ ਚ ਸਿੱਟਿਆ ਸੀ, ਗੰਗਾ ਕੀ ਲਹਿਰ ਨਹੀਂ ਟੁੱਟੀ ਜੰਜੀਰ, ਅੱਗ ਚ ਬਿਠਾਇਆ ਅੱਗ ਨਾ ਸਾੜ ਸਕੀ, ਜੇਲ ਚ ਬੰਦ ਕੀਤਾ ਜੇਲ ਦੇ ਜਿੰਦੇ ਖੁੱਲ ਗਏ। ਇਸ ਪ੍ਰਕਾਰ
ਕਿਸ ਕਾ ਰਾਖਾ ਏਕੋ,
ਉਸ ਦਾ ਰਾਖਾ ਇੱਕ ਆਪ ਅਕਾਲ ਪੁਰਖ ਵਾਹਿਗੁਰੂ ਹੁੰਦਾ ਹੈ।
ਜਨ ਨਾਨਕ ਅਪੜ ਨਾ ਸਕੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਭਗਤਾਂ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ, ਏਡੀ ਕਰਨੀ ਦੇ ਉਹ ਮਾਲਕ ਹੁੰਦੇ ਹਨ।